ਗੁਰਮੁਖੀਆ ਹਰ ਮੇਲ ਮਿਲਾਵਣ ਹਾਰੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਬਈ ਤੂੰ ਸਾਨੂੰ ਉਹਨਾਂ ਗੁਰਮੁਖ ਸਖੀਆਂ ਦੇ ਨਾਲ ਮੇਲ ਮਿਲਾਵਣ ਹਾਰੀਆਂ, ਬਈ ਜੋ ਅੱਗੇ ਸਾਨੂੰ ਸਤਿਗੁਰੂ ਦੇ ਨਾਲ ਮਿਲਾਉਣ ਵਾਲੀਆਂ ਨੇ। ਇਹਦਾ ਮਤਲਬ ਇਹ ਹੈ, ਜਿਹੜੀਆਂ ਰੂਹਾਂ ਆਪ ਸਤਿਗੁਰੂ ਦੇ ਨਾਲ ਮਿਲੀਆਂ ਹੋਈਆਂ ਨੇ ਤੇ ਦੂਸਰਿਆਂ ਨੂੰ ਗੁਰੂ ਦੇ ਲੜ ਲਾਉਂਦੀਆਂ ਨੇ, ਐਸੇ ਮਹਾਂਪੁਰਖਾਂ ਦਾ, ਗੁਰਮੁਖ ਰੂਹਾਂ ਦਾ ਮਿਲਾਪ ਕਰਵਾ ਦਿਓ।
ਹੋ ਬਲ ਜਾਵਾ ਦਿਨ ਰਾਤ ਗੁਰ ਦੇਖਣ ਹਾਰੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਮੈਂ ਉਹਨਾਂ ਤੋਂ ਰਾਤ ਦਿਨ ਹਮੇਸ਼ਾ ਲਈ ਬਲਿਹਾਰ ਜਾਂਦਾ ਹਾਂ, ਜਿਹੜੀਆਂ ਗੁਰਮੁਖ ਸਖੀਆਂ ਗੁਰੂ ਦੇ ਦੀਦਾਰ ਕਰਦੀਆਂ ਨੇ, ਭਾਵ ਜਿਹੜੇ ਹਰ ਵੇਲੇ ਆ ਕੇ ਗੁਰੂ ਦੇ ਦਰਸ਼ਨ ਦੀਦਾਰੇ ਕਰਦੀਆਂ ਨੇ, ਐਸੀਆਂ ਗੁਰਮੁਖ ਸਖੀਆਂ ਤੋਂ, ਗੁਰਮੁਖ ਰੂਹਾਂ ਤੋਂ ਮੈਂ ਹਮੇਸ਼ਾ ਲਈ ਬਲਿਹਾਰ ਜਾਂਦਾ ਹਾਂ।
ਸਲੋਕ ਮਹੱਲਾ ਤੀਜਾ। ਵਿਣ ਨਾਵੈ ਸਭ ਭਰਮ ਦੇ ਨਿਤ ਜਗ ਤੋਟਾ ਸਹਿ ਸਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਮਨਮੁਖਾਂ ਤੇ ਗੁਰਮੁਖਾਂ ਦੀ ਵਿਵੇਚਨਾ ਕਰ ਰਹੇ ਹਨ। ਵਿਣ ਨਾਵੈ ਸਭ ਭਰਮ ਦੇ, ਜਿੰਨੇ ਵੀ ਲੋਕ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਨੇ, ਕਿਉਂਕਿ ਨਾਮ ਜਪਣ ਵਾਲੇ ਬਹੁਤ ਥੋੜੇ ਨੇ। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੀਤ, ਜੋ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉਹ ਤੇ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੀ ਮਿਲਦਾ। ਠੀਕ ਹੈ, ਥੋੜਾ ਜਪਣ ਵਾਲੇ ਵੀ ਕਈ ਮਿਲ ਜਾਂਦੇ ਨੇ, ਪਰ ਹਜ਼ੂਰ ਕਹਿੰਦੇ ਜਿਹੜੇ ਕਦੀ ਵੀ ਨਾਮ ਨਹੀਂ ਜਪਦੇ, ਵਿਣ ਨਾਵੈ ਸਭ ਭਰਮ ਦੇ, ਬਿਨਾਂ ਨਾਮ ਤੋਂ ਸਾਰੇ ਲੋਕ ਇੱਧਰ ਉੱਧਰ ਭਟਕਦੇ ਫਿਰਦੇ ਨੇ, ਪਰ ਨਿਤ ਜਗ ਤੋਟਾ ਸਹਿ ਸਾਰ, ਪਰ ਉਹਨਾਂ ਨੂੰ ਸੰਸਾਰ ਦੇ ਵਿੱਚ ਉਹਨਾਂ ਜੀਵਾਂ ਨੂੰ ਹਮੇਸ਼ਾ ਲਈ ਤੋਟਾ ਹੀ ਤੋਟਾ ਪੈਂਦਾ ਹੈ, ਘਾਟਾ ਹੀ ਘਾਟਾ ਪੈਂਦਾ ਹੈ।
ਮਨਮੁਖ ਕਰਮ ਕਮਾਵਣੇ ਹੋ ਮੈਂ ਅੰਧ ਗੁਬਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਮਨਮੁਖ ਲੋਕ ਨੇ ਉਹ ਹੋਮੇ ਵਿੱਚ ਕੰਮ ਕਰਦੇ ਨੇ, ਉਹ ਹੋਮੇ ਦੇ ਵਿੱਚ ਕੰਮ ਕਰਨ ਕਰਕੇ ਅੰਧ ਗੁਬਾਰ, ਬਈ ਉਹਨਾਂ ਨੂੰ ਮੋਹ ਮਾਇਆ ਦਾ ਜਿਹੜਾ ਕੁੱਪ ਹਨੇਰਾ ਹੈ, ਬਹੁਤ ਘੋਰ ਅੰਧਕਾਰ, ਉਹੀ ਉਹਨਾਂ ਨੂੰ ਛਾਇਆ ਰਹਿੰਦਾ ਹੈ।
ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਵਿਅਕਤੀ ਹਨ ਉਹਨਾਂ ਨੇ ਅੰਮ੍ਰਿਤ ਪੀਣਾ ਕੀਤਾ, ਗੁਰਮੁਖਾਂ ਨੇ ਅੰਮ੍ਰਿਤ ਛਕਿਆ। ਕਿਵੇਂ ਛਕਿਆ? ਨਾਨਕ ਸ਼ਬਦ ਵਿਚਾਰ, ਗੁਰੂ ਸ਼ਬਦ ਨੂੰ ਵਿਚਾਰ ਕੇ, ਕਿਉਂਕਿ ਬਾਣੀ ਵਿੱਚ ਅੰਮ੍ਰਿਤ ਹੈ, ਗੁਰ ਉਪਦੇਸ਼ ਅੰਮ੍ਰਿਤ ਦਾ ਸੋਮਾ ਹੈ। ਅਮਿਓ ਅੰਮ੍ਰਿਤ ਬਾਣੀ, ਅਮਿਓ ਰਸ ਅੰਮ੍ਰਿਤ ਹਰ ਕਾ ਨਾਮ। ਗੁਰਮੁਖਾਂ ਨੇ ਗੁਰੂ ਸ਼ਬਦ ਨੂੰ ਵਿਚਾਰ ਕੇ ਇਸ ਦੇ ਵਿੱਚੋਂ ਅੰਮ੍ਰਿਤ ਨਾਮ ਰਸ ਨੂੰ ਪੀਤਾ ਹੈ।
ਮਹੱਲਾ ਤੀਜਾ। ਸਹਿਜੇ ਜਾਗੈ ਸਹਿਜੇ ਸੋਵੈ ਗੁਰਮੁਖ ਅਨਦਿਨੇ ਉਸਤਤ ਹੋਵੈ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅੱਗੇ ਗੁਰਮੁਖ ਤੇ ਮਨਮੁਖ ਵਿਅਕਤੀ ਦੀ ਅਵਸਥਾ ਦਾ ਜ਼ਿਕਰ ਕਰਦੇ ਹਨ। ਜਿਹੜਾ ਗੁਰਮੁਖ ਵਿਅਕਤੀ ਹੈ, ਸਹਿਜੇ ਜਾਗੈ ਸਹਿਜੇ ਸੋਵੈ, ਉਹ ਤੇ ਗਿਆਨ ਦੀ ਅਵਸਥਾ ਦੇ ਵਿੱਚ ਹੀ ਹਮੇਸ਼ਾ ਲਈ ਜਾਗਦਾ ਹੈ ਤੇ ਗਿਆਨ ਦੀ ਅਵਸਥਾ ਵਿੱਚ ਹੀ ਸੌਂਦਾ, ਭਾਵ ਉਹਦਾ ਮਨ ਹਮੇਸ਼ਾ ਲਈ ਸਾਕਸ਼ੀ ਭਾਵ ਦੇ ਵਿੱਚ ਗਿਆਨ ਦੀ ਜਾਗਰਤ ਅਵਸਥਾ ਵਿੱਚ ਹੀ ਟਿਕਿਆ ਰਹਿੰਦਾ। ਜਾਂ ਸਹਿਜੇ ਦਾ ਅਰਥ ਹੈ ਆਤਮਕ ਅਡੋਲ ਅਵਸਥਾ, ਜਿਹੜਾ ਗੁਰਮੁਖ ਵਿਅਕਤੀ ਹੈ ਆਤਮਕ ਅਡੋਲ ਅਵਸਥਾ ਵਿੱਚ ਹੀ ਜਾਗਦਾ, ਉਹਦੇ ਵਿੱਚ ਹੀ ਸੌਂਦਾ। ਗੁਰਮੁਖ ਅਨਦਿਨ ਉਸਤਤ ਹੋਵੇ, ਉਸ ਗੁਰਮੁਖ ਦੀ ਰਸਨਾ ਤੋਂ ਦਿਨ ਰਾਤ ਵਾਹਿਗੁਰੂ ਦੀ ਉਸਤਤ ਹੁੰਦੀ ਰਹਿੰਦੀ ਹੈ। ਉਹ ਸੁੱਤਿਆਂ ਜਾਗਦਿਆਂ ਹਰ ਵੇਲੇ ਵਾਹਿਗੁਰੂ 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 ਜਪਦਾ ਰਹਿੰਦਾ ਤੇ ਬਾਣੀ ਪੜ੍ਹਦਾ ਰਹਿੰਦਾ ਹੈ।
ਮਨਮੁਖ ਭਰਮੈ ਸਹਿਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੈ।
ਜਿਹੜਾ ਮਨਮੁਖ ਹੈ ਉਹ ਇੱਧਰ ਉੱਧਰ ਭਟਕਦਾ ਰਹਿੰਦਾ, ਕਿਉਂ? ਸਹਿਸਾ ਹੋਵੇ, ਉਹਦੇ ਮਨ ਦੇ ਵਿੱਚ ਸੰਸਾ ਹੁੰਦਾ, ਉਹਦਾ ਹਿਰਦਾ ਵਹਿਮਾਂ ਭਰਮਾਂ ਦੇ ਨਾਲ ਭਰਿਆ ਹੁੰਦਾ। ਅੰਤਰ ਚਿੰਤਾ, ਉਹਦੇ ਅੰਦਰ ਚਿੰਤਾ ਦਾ ਮਾਨਸਿਕ ਰੋਗ ਹੁੰਦਾ, ਨੀਂਦ ਨਾ ਸੋਵੇ, ਉਹਨੂੰ ਨੀਂਦ ਆਉਂਦੀ ਹੀ ਨਹੀਂ ਤੇ ਨਾ ਹੀ ਕਦੇ ਉਹ ਸੁੱਖ ਦੀ ਨੀਂਦਰ ਸੌਂ ਹੀ ਸਕਦਾ ਹੈ। ਅਥਵਾ ਮਨਮੁਖ ਦੇ ਮਨ ਦੇ ਅੰਦਰ ਚਿੰਤਾ ਹੁੰਦੀ ਹੈ ਤੇ ਉਹਨੂੰ ਸ਼ਾਂਤੀ ਰੂਪ ਨੀਂਦ ਨਹੀਂ ਆਉਂਦੀ ਤੇ ਨਾ ਹੀ ਕਦੀ ਉਹ ਸਮਾਧੀ ਵਿੱਚ ਲੀਨ ਹੁੰਦਾ ਹੈ।
ਗਿਆਨੀ ਜਾਗ ਹੈ ਸਵੈ ਸੁਭਾਏ ਨਾਨਕ ਨਾਮ ਰਤਿਆ ਬਲ ਜਾਓ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਗਿਆਨੀ ਗਿਆਨਵਾਨ ਪੁਰਸ਼ ਨੇ ਬਈ ਉਹ ਸੁਭਾਏ ਸੁਤੇ ਸਿੱਧ ਹੀ ਜਾਗਦੇ ਨੇ ਤੇ ਸੁਤੇ ਸਿੱਧ ਹੀ ਸੌਂ ਜਾਂਦੇ ਨੇ, ਭਾਵ ਉਹਨਾਂ ਦੇ ਮਨ ਦੀ ਸਹਿਜ ਅਵਸਥਾ ਇੱਕ ਰਸ ਬਣੀ ਰਹਿੰਦੀ ਹੈ, ਚਾਹੇ ਉਹ ਜਾਗਦੇ ਨੇ ਚਾਹੇ ਸੁੱਤੇ ਨੇ, ਉਹ ਹਮੇਸ਼ਾ ਆਪਣੇ ਆਨੰਦ ਵਿੱਚ ਹੀ ਰਹਿੰਦੇ ਹਨ। ਨਾਨਕ ਨਾਮ ਰਤਿਆਂ ਬਲ ਜਾਓ, ਪਰ ਉਹ ਜਿਹੜੇ ਗੁਰਮੁਖ ਪਿਆਰੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ, ਉਹਨਾਂ ਦੀ ਅਵਸਥਾ ਐਸੀ ਬਣਦੀ ਹੈ ਜਿਹੜੇ ਸੁੱਤੇ ਸਿੱਧ ਹੀ ਆਪਣੀ ਮੌਜ ਵਿੱਚ ਆਪਣੇ ਆਨੰਦ ਵਿੱਚ ਹੀ ਜਾਗਦੇ ਨੇ, ਆਨੰਦ ਵਿੱਚ ਹੀ ਸੌਂਦੇ ਨੇ। ਐਸੇ ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ, ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ।
ਪੌੜੀ ਸੇ ਹਰ ਨਾਮ ਤੇ ਆਵੇ ਜੋ ਹਰ ਰਤਿਆ।
ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ, ਜੋ ਹਰ ਰਤਿਆ, ਉਹ ਜੋ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਗਏ ਨੇ, ਸੇ ਹਰ ਨਾਮ ਤੇ ਆਵੇ, ਵੀ ਉਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਨੇ। ਕਿਉਂਕਿ ਸਿਮਰਨ ਵੀ ਬੰਦਾ ਉਹੀ ਕਰ ਸਕਦਾ ਜਿਹਦਾ ਅੰਦਰੋਂ ਮਨ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਰੰਗਿਆ ਹੋਵੇ।
ਹਰ ਇੱਕ ਤੇ ਆਵੇ ਇੱਕ ਇੱਕੋ ਹਰ ਸਤਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਵਿਅਕਤੀ ਹਰ ਇੱਕ ਤੇ ਆਵੇ, ਉਹ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਂਦੇ ਨੇ ਤੇ ਇੱਕੋ ਨੂੰ ਹੀ ਜਪਦੇ ਨੇ, ਇੱਕੋ ਹਰ ਸਤਿਆ। ਉਹਨਾਂ ਦੀ ਦ੍ਰਿਸ਼ਟੀ ਵਿੱਚ ਇੱਕੋ ਅਕਾਲ ਪੁਰਖ ਵਾਹਿਗੁਰੂ ਹੀ ਸੱਚ ਸਰੂਪ ਹੈ, ਸਦਾ ਸਿਰ ਰਹਿਣ ਵਾਲਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਸੱਚਾ ਜਾਣਦੇ ਹੀ ਨਹੀਂ।
ਹਰ ਇੱਕੋ ਵਰਤਾ ਇੱਕ ਇੱਕੋ ਉਤਪੱਤਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕੋ ਉਤਪੱਤਿਆ, ਅਨਵੇਂ ਕਰਕੇ ਅਰਥ ਲੱਗ ਰਿਹਾ ਹੈ, ਸਾਰੇ ਸੰਸਾਰ ਨੂੰ ਸਾਰੀ ਸ੍ਰਿਸ਼ਟੀ ਨੂੰ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤਾ। ਹਰ ਇੱਕੋ ਵਰਤਾ ਇੱਕ, ਤੇ ਫਿਰ ਇੱਕ ਨਿਸ਼ਚੇ ਕਰਕੇ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਸਾਰੇ ਸੰਸਾਰ ਦੇ ਵਿੱਚ ਵਰਤ ਰਿਹਾ ਹੈ।
ਜੋ ਹਰ ਨਾਮ ਤੇ ਆਵੇ ਤਿੰਨ ਡਰ ਸੱਟ ਕੱਤਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ, ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿੰਨ ਕਾ ਪਾਉ ਸਭ ਗੁਆਸੀ, ਤਿੰਨ ਡਰ ਸੱਟ ਕੱਤਿਆ। ਤੇ ਉਹਨਾਂ ਨੇ ਜਿੰਨਾ ਡਰ ਸੀ ਉਸ ਨੂੰ ਪਰੇ ਸੁੱਟ ਕੱਤਿਆ ਹੈ, ਵਗਾ ਕੇ ਪਰੇ ਸੁੱਟ ਦਿੱਤਾ ਹੈ।
ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੂੰ ਗੁਰਮਤ ਦੁਆਰਾ ਵਾਹਿਗੁਰੂ ਨਾਮ ਦਿੰਦਾ ਹੈ, ਤੇ ਫਿਰ ਉਹਨਾਂ ਗੁਰਮੁਖਾਂ ਨੇ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ, ਕਿਉਂਕਿ ਨਾਮ ਗੁਰਮਤ ਦੁਆਰਾ ਪ੍ਰਾਪਤ ਹੁੰਦਾ ਹੈ। ਕਈ ਲੋਕ ਆਪਣੇ ਆਪ ਵੀ ਕੋਸ਼ਿਸ਼ ਕਰਦੇ ਨੇ ਵੀ ਅਸੀਂ ਨਾਮ ਜਪੀਏ, ਚੰਗੀ ਗੱਲ ਹੈ ਜੋ ਕੋਈ ਨਾਮ ਜਪੇ, ਮਾੜੀ ਗੱਲ ਤਾਂ ਨਹੀਂ, ਪਰ ਹਜ਼ੂਰ ਕਹਿੰਦੇ ਗੁਰਮਤਿ ਦੁਆਰਾ ਜਪਣਾ ਵਧੇਰੇ ਅੱਛਾ ਹੁੰਦਾ। ਆਪਾਂ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਿਉਂ ਕਰਵਾਉਂਦੇ ਹਾਂ? ਇਹਦਾ ਇੱਕੋ ਇੱਕ ਕਾਰਨ ਹੈ, ਆਪਾਂ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਤਾਂ ਕਰਵਾਉਂਦੇ ਹਾਂ ਵੀ ਉੱਥੇ ਕਿਸੇ ਢੰਗ ਦੇ ਨਾਲ, ਤਰਕੀਬ ਦੇ ਨਾਲ ਉਹ ਪੜ੍ਹਾਈ ਕਰਵਾਈ ਜਾਂਦੀ ਹੈ। ਆਪਾਂ ਬੱਚਿਆਂ ਨੂੰ ਘਰੇ ਕਿਉਂ ਨਹੀਂ ਪੜ੍ਹਾਉਂਦੇ? ਘਰੇ ਵੀ ਤਾਂ ਪੜ੍ਹਾਈ ਸਕਦੇ ਹਾਂ, ਪਰ ਸਕੂਲ ਵਿੱਚ ਹੀ ਦਾਖਲ ਕਿਉਂ ਕਰਵਾਇਆ ਜਾਂਦਾ? ਉਹਦੇ ਪਿੱਛੇ ਕਾਰਨ ਹੈ ਵੀ ਜਿਹੜੇ ਬੱਚੇ ਘਰੇ ਪੜ੍ਹਦੇ ਨੇ ਉਹਨਾਂ ਨੂੰ ਕੋਈ ਖਾਸ ਕੋਈ ਤਰੱਕੀ ਦੇ ਚਾਂਸ ਨਹੀਂ ਮਿਲਦੇ, ਕਿਉਂਕਿ ਉਹਨਾਂ ਕੋਲ ਕੋਈ ਸਰਟੀਫਿਕੇਟ ਨਹੀਂ, ਕੋਈ ਡਿਗਰੀ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ। ਇਸੇ ਤਰ੍ਹਾਂ ਜਦੋਂ ਆਪਾਂ ਗੁਰੂ ਵਾਲੇ ਹੋ ਕੇ ਨਾਮ ਜਪਦੇ ਹਾਂ ਨਾ, ਸਿੱਖੀ ਸਕੂਲ ਵਿੱਚ ਦਾਖਲਾ ਲੈ ਕੇ ਨਾਮ ਜਪਦੇ ਹਾਂ, ਉਹ ਨਾਮ ਜਪਿਆ ਸਫਲ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਗੁਰਮਤੀ ਦੇਵੈ ਆਪ, ਜਿਸਨੂੰ ਵਾਹਿਗੁਰੂ ਗੁਰਮਤ ਦੁਆਰਾ ਇਹ ਨਾਮ ਬਖਸ਼ਿਸ਼ ਕਰਦਾ ਹੈ, ਤੇ ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਨੂੰ ਜਪਿਆ ਤੇ ਸਫਲ ਹੋਏ ਹਨ।
ਸਲੋਕ ਮਹੱਲਾ ਤੀਜਾ ਅੰਤਰ ਗਿਆਨ ਨਾ ਆਇਓ ਜਿਦ ਕੇ ਸੋਜੀ ਪਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮਨਮੁਖਾਂ ਦੀ ਹਾਲਤ ਫਿਰ ਬਿਆਨ ਕਰਦੇ ਹਨ। ਦੁਨੀਆਂ ਵਿੱਚ ਕੁਝ ਐਸੇ ਵੀ ਚੁੰਚ ਗਿਆਨੀ ਹਨ ਜਿਹੜੇ ਬਾਹਰੋਂ ਤਾਂ ਬੜੀਆਂ ਗਿਆਨ ਦੀਆਂ ਗੱਲਾਂ ਕਰਦੇ ਹਨ, ਪਰ ਅੰਤਰ ਗਿਆਨ ਨਾ ਆਇਓ, ਅੰਤਰ ਆਤਮਾ ਉਹਨਾਂ ਨੂੰ ਕੋਈ ਗਿਆਨ ਨਹੀਂ ਪ੍ਰਾਪਤ ਹੋ ਸਕਿਆ। ਭਾਵ ਅਨਭਵੀ ਗਿਆਨੀ ਕੱਲਾ ਕਿਤਾਬੀ ਗਿਆਨੀ ਉਹਨਾਂ ਕੋਲ ਹੈ। ਕਿਤਾਬੀ ਗਿਆਨ ਹੋਰ ਚੀਜ਼ ਹੈ ਤੇ ਅਨਭਵੀ ਗਿਆਨ ਉਸ ਤੋਂ ਵੱਖਰਾ ਹੁੰਦਾ। ਇਹਦਾ ਫਰਕ ਇੰਨਾ ਹੈ ਜਿਵੇਂ ਤੁਸੀਂ ਸਮਝ ਲਓ ਵੀ ਇੱਕ ਪਾਣੀ ਉਹ ਹੈ ਜਿਸ ਨੂੰ ਆਪਾਂ ਵੀ ਕਿਸੇ ਟੈਂਕੀ ਦੇ ਵਿੱਚ ਜਾਂ ਕਿਸੇ ਤਲਾਅ ਦੇ ਵਿੱਚ ਆਪਾਂ ਉਸਨੂੰ ਇਕੱਠਾ ਕਰਕੇ ਰੱਖੀਏ ਔਰ ਉਹ ਪਾਣੀ ਠੀਕ ਹੈ ਸਾਡੀਆਂ ਕਈ ਲੋੜਾਂ ਪੂਰੀਆਂ ਵੀ ਕਰਦਾ ਹੈ, ਪਰ ਜਿਹੜਾ ਪਾਣੀ ਬਾਹਰੋਂ ਇਕੱਠਾ ਕੀਤਾ ਹੁੰਦਾ ਹੈ ਔਰ ਉਹਦੀ ਸਫਾਈ ਦਾ ਵੀ ਬਹੁਤ ਖਿਆਲ ਰੱਖਣਾ ਪੈਂਦਾ ਔਰ ਉਹਦੇ ਵਿੱਚ ਮਿੱਟੀ ਕੱਟਾ ਬੂਰ ਆਦਿਕ ਹੋਰ ਚੀਜ਼ਾਂ ਵੀ ਪੈਂਦੀਆਂ ਰਹਿੰਦੀਆਂ ਨੇ, ਉਹਨਾਂ ਤੋਂ ਵੀ ਬਚਾਅ ਕਰਨਾ, ਪਾਣੀ ਦੀ ਸਫਾਈ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ। ਅਤੇ ਦੂਜਾ ਉਹ ਪਾਣੀ ਹੈ ਜਿਹੜਾ ਨਿਰਮਲ ਚਸ਼ਮੇ ਦਾ ਪਾਣੀ ਹੈ, ਇੱਕ ਤਾਜ਼ਾ ਪਾਣੀ, ਇੱਕ ਤੁਸੀਂ ਟੈਂਕੀ ਵਿੱਚ ਪਾਣੀ ਰੱਖਿਆ ਉਹਦੇ ਸਵਾਦ ਵਿੱਚ ਅਤੇ ਉਹਦੇ ਟੇਸਟ ਵਿੱਚ ਫਰਕ ਹੁੰਦਾ। ਅਤੇ ਜਿਹੜਾ ਕਿਤਾਬੀ ਗਿਆਨ ਹੈ ਉਹ ਤਾਂ ਜਿਵੇਂ ਕੋਈ ਟੈਂਕੀ ਦਾ ਪਾਣੀ ਹੋਵੇ ਉਸ ਤਰ੍ਹਾਂ ਹੁੰਦਾ ਹੈ, ਅਤੇ ਜਿਹੜਾ ਅਨਭਵੀ ਗਿਆਨ ਹੈ ਉਹ ਤਰੋ ਤਾਜ਼ਾ ਹੁੰਦਾ ਜਿਵੇਂ ਝਰਨੇ ਦਾ ਜਾਂ ਚਸ਼ਮੇ ਦਾ ਪਾਣੀ ਹੁੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਅੰਤਰ ਗਿਆਨ ਨਾ ਆਇਓ। ਜਿਹੜਾ ਮਨਮੁੱਖ ਆਦਮੀ ਹੈ ਉਸ ਨੂੰ ਅੰਤਰ ਗਿਆਨ ਅਨਭਵੀ ਗਿਆਨ ਨਹੀਂ ਪੈਦਾ ਹੋਇਆ, ਜਿਤ ਕੇ ਸੋਝੀ ਪਾਏ ਜਿਸ ਦੁਆਰਾ ਕੁਝ ਉਸ ਨੂੰ ਆਪਣੇ ਅੰਤਰ ਆਤਮਾ ਦੀ ਸੋਝੀ ਪ੍ਰਾਪਤ ਹੋ ਜਾਂਦੀ।
ਵਿਣ ਡਿੱਠਾ ਕਿਆਸਾ ਲਾਹੀਐ ਅੰਧਾ ਅੰਧ ਕਮਾਇ।
ਲੋ ਹਜ਼ੂਰ ਕਹਿੰਦੇ ਨੇ ਜਿਸਨੇ ਆਤਮਾ ਤੇ ਪਰਮਾਤਮਾ ਨੂੰ ਕਦੇ ਵੇਖਿਆ ਹੀ ਨਹੀਂ, ਬਿਨਾਂ ਦੇਖੇ ਤੋਂ ਕਿਸੇ ਦੀ ਸਿਫਤਸਲਾਹ ਕਿਵੇਂ ਕੀਤੀ ਜਾ ਸਕਦੀ ਹੈ। ਆਪਾਂ ਕਿਸੇ ਬੰਦੇ ਨੂੰ ਵੇਖਿਆ ਨਹੀਂ ਉਹਦੇ ਬਾਰੇ ਆਪਾਂ ਕੀ ਕਿਸੇ ਨੂੰ ਦੱਸ ਸਕਦੇ ਹਾਂ। ਕੋਈ ਹੋਰ ਕੋਈ ਚੰਗੀ ਚੀਜ਼ ਹੈ, ਕੋਈ ਸੈਰਗਾਹ ਹੈ, ਕੋਈ ਬਾਗ ਬਗੀਚਾ ਹੈ, ਆਪਾਂ ਉਸਨੂੰ ਵੇਖਿਆ ਹੀ ਨਹੀਂ ਤੇ ਉਹਦੇ ਬਾਰੇ ਆਪਾਂ ਕੀ ਉਸਨੂੰ ਕਿਸੇ ਨੂੰ ਦੱਸ ਸਕਦੇ ਹਾਂ। ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਉਸ ਪਰਮਾਤਮਾ ਨੂੰ ਦੇਖੇ ਤੋਂ ਬਿਨਾਂ ਸਲਾਹਣਾ ਇਹ ਕੋਈ ਖਾਸ ਮਹਾਨਤਾ ਵਾਲੀ ਗੱਲ ਨਹੀਂ ਹੈ। ਬਿਨਾਂ ਦੇਖੇ ਤੋਂ ਆਦਮੀ ਕੀ ਕੋਈ ਕਿਸੇ ਦੀ ਸਿਫਤ ਸਲਾਹ ਕਰ ਸਕਦਾ? ਨਹੀਂ ਕਰ ਸਕਦਾ। ਅੰਧਾ ਅੰਧ ਕਮਾਏ ਵੀ ਉਹ ਤੇ ਅੰਨਾ ਹੀ ਹੈ ਜਿਸਨੇ ਕੁਛ ਵੇਖਿਆ ਨਹੀਂ ਤੇ ਬਿਨਾਂ ਦੇਖੇ ਤੋਂ ਅੱਗੇ ਕੁਛ ਦੱਸਣ ਦੀ ਕੋਸ਼ਿਸ਼ ਕਰਦਾ ਹੈ, ਉਹ ਆਦਮੀ ਮਾਨਸਿਕ ਤੌਰ ਤੇ ਅੰਨਾ ਤੇ ਅੰਨਿਆਂ ਵਾਲੇ ਕੰਮ ਕਰੀ ਜਾ ਰਿਹਾ ਹੈ।
ਨਾਨਕ ਸ਼ਬਦ ਪਛਾਣੀਐ ਨਾਮ ਵਸੈ ਮਨ ਆਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਸ਼ਬਦ ਨੂੰ ਪਛਾਣਨਾ ਚਾਹੀਦਾ, ਕਿਉਂਕਿ ਗੁਰੂ ਸ਼ਬਦ ਵਿੱਚ ਪਰਮੇਸ਼ਰ ਵਸਦਾ। ਜੋ ਪ੍ਰਭ ਕੋ ਮਿਲਬੋ ਕਹਿ ਖੋ ਸ਼ਬਦ ਮੈਂ ਲਿਹ। ਗੁਰੂ ਸ਼ਬਦ ਨੂੰ ਪਛਾਣਨਾ ਚਾਹੀਦਾ ਹੈ। ਗੁਰੂ ਸ਼ਬਦ ਵਿੱਚ ਗੁਰੂ ਜੋਤ ਤੇ ਪਰਮੇਸ਼ਰ ਦਾ ਵਸ ਹੈ। ਜਦੋਂ ਗੁਰੂ ਸ਼ਬਦ ਦੀ ਪਛਾਣ ਕਰ ਲਈਏ ਨਾਮ ਵਸੈ ਮਨ ਆਏ, ਫਿਰ ਮਨ ਦੇ ਵਿੱਚ ਆ ਕੇ ਨਾਮ ਵਸਦਾ ਹੈ ਤੇ ਜਦੋਂ ਅੰਦਰ ਆ ਕੇ ਨਾਮ ਵਸ ਗਿਆ ਤੇ ਫਿਰ ਅੰਤਰ ਗਿਆਨ ਅਨਭਵੀ ਗਿਆਨ ਉਦੇ ਹੋ ਜਾਂਦਾ ਹੈ।
ਮਹੱਲਾ ਤੀਜਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਵੀ ਬਾਣੀ ਉਚਾਰਨ ਕਰ ਰਹੇ ਹੋ ਤੇ ਪਹਿਲੇ ਸਰੂਪਾਂ ਦੇ ਵਿੱਚ ਵੀ ਬਾਣੀ ਉਚਾਰਨ ਕੀਤੀ ਗਈ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਵੀ ਬਾਣੀ ਉਚਾਰਨ ਕੀਤੀ ਹੈ ਤੇ ਗੁਰੂ ਅੰਗਦ ਦੇ ਮਹਾਰਾਜ ਦੇ ਵੀ ਕੁਛ ਲੋਕ ਆਉਂਦੇ ਨੇ ਤੇ ਸੱਚੇ ਪਾਤਸ਼ਾਹ ਸਾਨੂੰ ਇਹ ਦੱਸੋ ਬਾਣੀ ਵਿੱਚ ਕੋਈ ਅੰਤਰ ਵੀ ਹੈ? ਤਾਂ ਹਜ਼ੂਰ ਕਹਿੰਦੇ ਭਾਈ ਨਹੀਂ, ਇੱਕਾ ਬਾਣੀ ਇੱਕ ਗੁਰ, ਬਾਣੀ ਵੀ ਇੱਕ ਹੈ ਸਾਰੇ ਗੁਰੂਆਂ ਦੀ ਤੇ ਗੁਰੂ ਵੀ ਇੱਕ ਹੈ। ਭਾਵ ਜਿੰਨੇ ਵੀ ਸਾਡੇ ਸਤਿਗੁਰੂ ਹੋਏ ਨੇ ਉਹਨਾਂ ਵਿੱਚ ਜੋਤ ਇੱਕੋ ਹੀ ਸੀ, ਕਿਉਂਕਿ ਇਹ ਗੁਰਮਤਿ ਦਾ ਸਿਧਾਂਤ ਹੈ। ਭਾਵੇਂ ਕਹਿਣ ਵਾਸਤੇ ਆਪਾਂ ਨੂੰ ਇਹ ਗੱਲ ਕਹਿਣੀ ਪੈਂਦੀ ਹੈ ਵੀ ਸਾਡੇ 10 ਗੁਰੂ ਹੋਏ ਨੇ, ਪਰ 10 ਗੁਰੂ ਨਹੀਂ ਹੋਏ। ਇਹ ਗੱਲ ਖਾਸ ਧਿਆਨ ਵਿੱਚ ਹਰ ਗੁਰਸਿੱਖ ਮਾਈ ਭਾਈ ਨੂੰ ਰੱਖਣੀ ਚਾਹੀਦੀ ਹੈ। ਗੁਰੂ ਹਮੇਸ਼ਾ ਇੱਕ ਹੀ ਹੈ, ਪਰ ਗੁਰੂ ਦੀ ਜੋਤ 10 ਜਾਮਿਆਂ ਵਿੱਚ ਵਰਤੀ ਹੈ। ਇਸ ਗੱਲ ਨੂੰ ਹਮੇਸ਼ਾ ਮੱਦੇ ਨਜ਼ਰ ਰੱਖਣਾ ਚਾਹੀਦਾ ਹੈ। ਗੁਰੂ 10 ਨੇ, ਗੁਰੂ ਜੋਤ 10 ਜਾਮਿਆਂ ਵਿੱਚ ਵਰਤੀ ਹੈ। ਜੋਤ ਉਹ ਹੈ ਜੁਗਤ ਸਾਹਿ ਸਹਿ ਕਾਇਆ ਫੇਰ ਪਲਟੀ ਹੈ, ਸਿਰਫ ਕਾਇਆ ਬਦਲਦੀ ਰਹੀ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਮਹਾਂਪੁਰਖ ਉਦਾਹਰਣ ਦਿੰਦੇ ਸਨ ਜਿਵੇਂ ਕੋਈ ਬਾਦਸ਼ਾਹ ਹੁੰਦਾ ਹੈ ਔਰ ਉਹ ਸਮੇਂ ਦੇ ਨਾਲ ਪੁਸ਼ਾਕ ਬਦਲਦਾ ਹੈ। ਆਪਾਂ ਵੀ ਕੱਪੜੇ ਬਦਲਦੇ ਹਾਂ, ਕਦੇ ਕਿਸੇ ਰੰਗ ਦੀ ਪੁਸ਼ਾਕ ਪਾਉਂਦਾ, ਕਦੇ ਕਿਸੇ ਰੰਗ ਦੀ, ਮੌਸਮ ਦੇ ਲਿਹਾਜ਼ ਦੇ ਨਾਲ ਵੀ, ਕਦੇ ਪਸ਼ਮ ਦੀ, ਕਦੇ ਰੇਸ਼ਮ ਦੀ, ਕਦੇ ਸੂਤੀ ਆਪਾਂ ਪਾਉਂਦੇ ਹਾਂ। ਪੁਸ਼ਾਕ ਬਦਲ ਜਾਣ ਦੇ ਨਾਲ ਕੋਈ ਆਦਮੀ ਬਦਲ ਨਹੀਂ ਜਾਂਦਾ, ਆਦਮੀ ਉਹੀ ਰਹਿੰਦਾ। ਇਹ ਸਰੀਰ ਵੀ ਇੱਕ ਪੁਸ਼ਾਕ ਹੀ ਹੈ। ਇਸੇ ਲਈ ਗੁਰੂ ਮਹਾਰਾਜ ਨੇ 10 ਜਾਮੇ ਧਾਰਨ ਕੀਤੇ। ਜਾਮੇ ਦਾ ਅਰਥ ਹੁੰਦਾ ਪੁਸ਼ਾਕ ਜਾਂ ਚੋਲਾ, ਵੀ ਗੁਰੂ ਨੇ 10 ਜਾਮੇ ਧਾਰਨ ਕੀਤੇ। ਗੁਰੂ ਇੱਕੋ ਹੀ ਹੈ, ਜਾਮੇ ਉਹਨੇ 10 ਧਾਰਨ ਕੀਤੇ, ਚੋਲੇ 10 ਪਾਏ। ਇਸ ਲਈ ਇਸ ਗੱਲ ਨੂੰ ਧਿਆਨ ਵਿੱਚ ਰੱਖੋ, ਇੱਕਾ ਬਾਣੀ ਇੱਕ ਗੁਰ, ਬਾਣੀ ਵੀ ਇੱਕੋ ਹੀ ਹੈ ਤੇ ਗੁਰੂ ਵੀ ਸਾਡਾ ਇੱਕੋ ਹੀ ਹੈ, ਤੇ ਇੱਕੋ ਸ਼ਬਦ ਵਿਚਾਰ ਤੇ ਇੱਕੋ ਹੀ ਸ਼ਬਦ ਦੀ ਵਿਚਾਰ ਹੈ, ਭਾਵ ਸ਼ਬਦ ਦੀ ਵਿਚਾਰ ਵੀ ਇੱਕੋ ਹੀ ਹੈ, ਉਹਦੇ ਵਿੱਚ ਕੋਈ ਰਤਾ ਪਰ ਫਰਕ ਨਹੀਂ ਹੈ। ਗੁਰੂ ਵੀ ਇੱਕ ਹੈ, ਗੁਰੂ ਦੀ ਬਾਣੀ ਵੀ ਇੱਕ ਹੈ, ਤੇ ਗੁਰੂ ਸ਼ਬਦ ਦੀ ਵਿਚਾਰ ਵੀ ਇੱਕੋ ਜਿਹੀ ਹੈ।
ਸੱਚਾ ਸੌਦਾ ਹਟ ਸੱਚ ਰਤਨੀ ਭਰੇ ਭੰਡਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕ ਸੱਚਾ ਹਟ ਹੈ, ਇੱਕ ਸੱਚ ਦੀ ਦੁਕਾਨ ਹੈ, ਰਤਨੀ ਭਰੇ ਭੰਡਾਰ, ਜਿੱਥੇ ਰਤਨਾਂ ਦੇ ਭੰਡਾਰੇ ਭਰੇ ਹੋਏ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਲਤਾਨਪੁਰ ਦੇ ਵਿੱਚ ਪੰਜਾਬ ਦੀ ਧਰਤੀ ਤੇ ਇੱਕ ਗੁਰਦੁਆਰਾ ਸਾਹਿਬ ਹੈ, ਜਿਸ ਨੂੰ ਹੱਠ ਸਾਹਿਬ ਆਖਿਆ ਜਾਂਦਾ। ਉੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਮੋਦੀਖਾਨਾ ਚਲਾਇਆ ਸੀ, ਉੱਥੇ ਹੱਠ ਚਲਾਈ ਸੀ, ਉਸ ਗੁਰਦੁਆਰੇ ਨੂੰ ਹੱਠ ਸਾਹਿਬ ਆਖਿਆ ਜਾਂਦਾ। ਹਜ਼ੂਰ ਕਹਿੰਦੇ ਨੇ ਇੱਕ ਸੱਚਾ ਹੱਟ ਹੈ, ਜਿੱਥੇ ਰਤਨਾਂ ਦੇ ਭੰਡਾਰ ਭਰੇ ਹੋਏ ਨੇ, ਭਾਵ ਇੱਕ ਜੌਹਰੀ ਦੀ ਦੁਕਾਨ ਹੈ, ਜਿੱਥੇ ਰਤਨਾਂ ਦੇ ਭੰਡਾਰ ਭਰੇ ਹੋਏ ਨੇ, ਔਰ ਉੱਥੇ ਜਾ ਕੇ ਹਰ ਵਿਅਕਤੀ ਨੂੰ ਸੱਚਾ ਸੌਦਾ ਹੱਟ ਸੱਚ, ਉੱਥੇ ਜਾ ਕੇ ਸੱਚਾ ਸੌਦਾ ਵਿਹਾਜਣਾ ਚਾਹੀਦਾ। ਸੱਚਾ ਸੌਦਾ ਹੱਟ ਸੱਚ ਵੀ ਇੱਕ ਸੱਚੀ ਦੁਕਾਨ ਹੈ, ਭਾਵ ਇੱਕ ਚੌਰੀਆਂ ਦੀ ਦੁਕਾਨ ਹੈ, ਜਿੱਥੇ ਹੀਰੇ ਰਤਨਾਂ ਦੇ ਭੰਡਾਰ ਭਰੇ ਨੇ, ਉੱਥੇ ਜਾ ਕੇ ਗੁਰਮੁਖ ਜਨ ਸੱਚਾ ਸੌਦਾ ਕਰਦੇ ਨੇ। ਉਹ ਸੱਚੀ ਦੁਕਾਨ ਕਿਹੜੀ ਹੈ? ਸਾਧ ਸੰਗਤ, ਆ ਗੁਰੂ ਕਾ ਅਸਥਾਨ। ਰਤਨਾਂ ਦੇ ਭੰਡਾਰ ਕਿਹੜੇ ਭਰੇ ਹੋਏ ਨੇ? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ, ਉੱਤਮ ਸਲੋਕ, ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ, ਪਿਉ ਦਾਦੇ ਕਾ ਖੋਲ ਡਿੱਠਾ ਖਜਾਨਾ, ਤਾਂ ਮੇਰਾ ਮਨ ਪਇਆ ਨਿਧਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੋਟ ਅਤੋਲ। ਇਹਦੇ ਵਿੱਚੋਂ ਸੱਚਾ ਸੌਦਾ ਕਿਹੜਾ ਖਰੀਦਣਾ? ਉਹ ਹੈ ਨਾਮ ਦਾ। ਆਪਾਂ ਸਾਧ ਸੰਗਤ ਤੇ ਸੱਚੀ ਹੱਟ ਦੇ ਵਿੱਚ ਆ ਕੇ, ਔਰ ਇੱਥੇ ਭਾਵੇਂ ਬੇਅੰਤ ਰਤਨਾਂ ਦੇ ਭੰਡਾਰ ਗੁਰਬਾਣੀ ਦੇ ਸ਼ਬਦ ਭਰੇ ਹੋਏ ਨੇ, ਪਰ ਅਸੀਂ ਇਹਦੇ ਵਿੱਚੋਂ ਸੱਚਾ ਸੌਦਾ ਨਾਮ ਦਾ ਖਰੀਦਣਾ, ਇਹ ਸਤਿਗੁਰੂ ਕਹਿੰਦੇ ਨੇ। ਪਰ ਇਹ ਸੌਦਾ ਕਿਵੇਂ ਮਿਲਦਾ ਹੈ? ਅੱਗੇ ਫਰਮਾਉਂਦੇ ਹਨ,
ਗੁਰ ਕਿਰਪਾ ਤੇ ਪਾਈਨ ਜੇ ਦੇਵੈ ਦੇਵਣ ਹਾਰ।
ਲੋ, ਇਹ ਜਿਹੜੇ ਰਤਨ ਨੇ ਨਾ, ਇਹ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦੇ ਨੇ। ਪ੍ਰਾਪਤ ਵੀ ਤਾਂ ਹੁੰਦੇ ਨੇ ਜੇ ਦੇਵੈ ਦੇਵਣ ਹਾਰ, ਜੇ ਦੇਣ ਵਾਲਾ ਦਾਤਾ ਸਤਿਗੁਰੂ ਭਾਈ ਕਿਸੇ ਨੂੰ ਦੇਵੇ, ਕਿਉਂਕਿ ਇਹਨਾਂ ਰਤਨਾਂ ਦੇ ਮਾਲਕ ਸਤਿਗੁਰੂ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ, ਵੀ ਇਹ ਜਿਹੜੇ ਗੁਰ ਉਪਦੇਸ਼ਾਂ ਦੇ ਰਤਨ ਨੇ, ਇਹ ਨਾਮ ਦਾ ਰਤਨ ਹੈ, ਉਹੀ ਪ੍ਰਾਪਤ ਕਰ ਸਕਦਾ ਹੈ ਜਿਸ ਨੂੰ ਦੇਣ ਵਾਲਾ ਸਤਿਗੁਰੂ ਦਿੰਦਾ ਹੈ।
ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਸੱਚਾ ਸੌਦਾ ਬਹੁਤ ਲਾਭਦਾਇਕ ਹੈ, ਇਹ ਸੱਚਾ ਸੌਦਾ ਹੈ ਨਾਮ ਦਾ, ਭਗਤੀ ਦਾ, ਇਹਦਾ ਹਮੇਸ਼ਾ ਲਈ ਮਨੁੱਖ ਨੂੰ ਲਾਭ ਮਿਲਦਾ ਹੈ। ਪਰ ਉਹ ਸੱਚਾ ਸੌਦਾ ਹੈ ਕਿਹੜੀ ਚੀਜ਼ ਦਾ? ਖਟਿਆ ਨਾਮ ਅਪਾਰ। ਉਹ ਅੱਗੇ ਸਤਿਗੁਰੂ ਨੇ ਸਪਸ਼ਟ ਕਰ ਦਿੱਤਾ ਵੀ ਅਸੀਂ ਉਸ ਅਪਾਰ ਪ੍ਰਭੂ ਦੇ ਨਾਮ ਨੂੰ ਖਟਿਆ ਹੈ, ਇਹੀ ਸਭ ਤੋਂ ਸੱਚਾ ਸੌਦਾ ਹੈ।
ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪਿਆਵਣ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜ਼ਹਿਰ ਦੇ ਵਿੱਚ ਅੰਮ੍ਰਿਤ ਪ੍ਰਗਟ ਹੋ ਗਿਆ। ਬੜੀ ਹੈਰਾਨੀ ਦੀ ਗੱਲ ਹੈ ਨਾ, ਜ਼ਹਿਰ ਵਿੱਚੋਂ ਅੰਮ੍ਰਿਤ ਨਿਕਲੇ ਆਵੇ। ਇਹ ਸਾਡੇ ਸਰੀਰ ਵਿੱਚ ਵਿਸ਼ੇ ਵਿਕਾਰਾਂ ਦੀ, ਪਾਪਾਂ ਦੀ ਜ਼ਹਿਰ ਭਰੀ ਹੋਈ ਹੈ। ਜਰਾ ਅੰਦਰ ਵੱਲ ਝਾਤੀ ਮਾਰ ਕੇ ਤਾਂ ਦੇਖੋ, ਸਾਡੇ ਅੰਦਰ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਇਹ ਸਾਰੀਆਂ ਜ਼ਹਿਰਾਂ ਹੀ ਨੇ ਨਾ। ਪਰ ਵੇਖ ਲਓ, ਸਤਿਗੁਰੂ ਕਹਿੰਦੇ ਨੇ ਇਸ ਜ਼ਹਿਰ ਦੇ ਵਿੱਚੋਂ ਅੰਦਰੋਂ ਅੰਮ੍ਰਿਤ ਪ੍ਰਗਟ ਹੋ ਗਿਆ। ਜਿੱਥੇ ਇਹ ਜ਼ਹਿਰ ਹੈ ਉੱਥੇ ਅੰਮ੍ਰਿਤ ਵੀ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਇਉਂ ਇਸ ਵਿਸ਼ੇ ਵਿਕਾਰਾਂ ਦੀ ਜ਼ਹਿਰ ਦੇ ਵਿੱਚੋਂ, ਭਾਵ ਸਾਡੇ ਹਿਰਦੇ ਵਿੱਚ ਵਿਸ਼ੇ ਵਿਕਾਰ ਵੀ ਨੇ ਤੇ ਅੰਦਰ ਡੂੰਘਾ ਵਾਹਿਗੁਰੂ ਦਾ ਨਾਮ ਅੰਮ੍ਰਿਤ ਵੀ ਵਸ ਰਿਹਾ। ਇਸ ਜ਼ਹਿਰ ਦੇ ਵਿੱਚੋਂ ਅੰਮ੍ਰਿਤ ਪ੍ਰਗਟ ਹੋ ਗਿਆ। ਕਰਮ ਪਿਆਵਣ ਹਾਰ, ਹਜ਼ੂਰ ਕਹਿੰਦੇ ਨੇ ਉਹ ਪਿਆਉਣ ਵਾਲਾ ਹੈ ਸਾਕੀ ਸਤਿਗੁਰੂ। ਕਰਮ ਉਹ ਆਪਣੀ ਬਖਸ਼ਿਸ਼ ਦੁਆਰਾ ਪਾਈ ਗੁਰਸਿੱਖਾਂ ਨੂੰ ਅੱਗੇ ਇਹ ਅੰਮ੍ਰਿਤ ਪਿਆਉਂਦਾ ਹੈ।
ਨਾਨਕ ਸੱਚ ਸਲਾਹੀਐ ਧਨ ਸਵਾਰਣ ਹਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਉਹ ਸੱਚ ਸਰੂਪ ਵਾਹਿਗੁਰੂ ਨੂੰ ਸਲਾਹਣਾ ਚਾਹੀਦਾ। ਧੰਨ ਹੈ ਉਹ ਅਕਾਲ ਪੁਰਖ ਵਾਹਿਗੁਰੂ ਬਈ ਜੋ ਸਾਡੇ ਜੀਵਨ ਨੂੰ ਸਵਾਰਨ ਵਾਲਾ ਹੈ।
ਪੌੜੀ ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਪਾਵਈ।
ਪੌੜੀ ਬਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮਨਮੁੱਖਾਂ ਦੀ ਹਾਲਤ ਦੱਸਦੇ ਨੇ ਜਿਨ੍ਹਾਂ ਦੇ ਅੰਦਰ ਝੂਠ ਵਰਤ ਰਿਹਾ ਹੈ ਨਾ। ਝੂਠ ਤੇ ਝੂਠ ਇਹ ਦੋ ਐਸੇ ਔਗਣ ਨੇ ਬਈ ਜਿਨ੍ਹਾਂ ਨੇ ਸਾਡੇ ਅੰਦਰ ਤੇ ਬਾਹਰ ਨੂੰ ਅਪਵਿੱਤਰ ਕੀਤਾ ਹੋਇਆ। ਝੂਠ ਤੇ ਝੂਠ ਔਰ ਇਹਨਾਂ ਦਾ ਇਸ ਕਲਯੁਗ ਦੇ ਵਿੱਚ ਬਹੁਤ ਖੁੱਲਾ ਵਰਤਾਰਾ ਵਰਤ ਰਿਹਾ ਹੈ। ਇੱਕ ਵਾਰੀ ਕਲਗੀਧਰ ਪਾਤਸ਼ਾਹ ਨੇ ਵੀ ਬਚਨ ਕੀਤਾ ਸੀ, ਕਹਿਣ ਲੱਗੇ ਖਾਲਸਾ ਜੀ ਝੂਠ ਤੇ ਝੂਠ ਕਲਯੁਗ ਦੇ ਦੋਵੇਂ ਏਲਚੀ ਹਨ। ਜਿੱਥੇ ਝੂਠ ਤੇ ਝੂਠ ਆ ਜਾਵੇ ਉੱਥੇ ਕਲਯੁਗ ਦਾ ਪਹਿਰਾ ਹੋ ਜਾਂਦਾ, ਉੱਥੇ ਸਤਯੁਗ ਨਹੀਂ, ਸੱਚ ਨਹੀਂ ਰਹਿੰਦਾ, ਧਰਮ ਨਹੀਂ ਰਹਿੰਦਾ, ਉੱਥੇ ਕਲਯੁਗ ਵਰਤ ਜਾਂਦਾ। ਇਸੇ ਲਈ ਝੂਠ ਤੇ ਝੂਠ ਤੋਂ ਬਚ ਕੇ ਰਹਿਣਾ ਚਾਹੀਦਾ। ਇਸੇ ਲਈ ਹਜ਼ੂਰ ਕਹਿੰਦੇ ਜਿਨ੍ਹਾਂ ਅੰਦਰ ਕੂੜ ਵਰਤ ਹੈ, ਜਿਨ੍ਹਾਂ ਦੇ ਅੰਦਰ ਝੂਠ ਵਰਤ ਰਿਹਾ ਹੈ ਤੇ ਭਾਈ ਉਹਨਾਂ ਨੂੰ ਸੱਚ ਨਹੀਂ ਚੰਗਾ ਲੱਗਦਾ। ਜਿੱਥੇ ਝੂਠ ਬੋਲਣ ਵਾਲੇ ਲੋਕ ਹੋਣ ਤੇ ਤੁਸੀਂ ਉਹਨਾਂ ਦੇ ਵਿੱਚ ਜਾ ਕੇ ਕੋਈ ਸੱਚੀ ਗੱਲ ਆਖੋ ਤੇ ਉਹਨਾਂ ਨੂੰ ਉਹ ਕੌੜੀ ਲੱਗਦੀ ਹੈ।
ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇ ਕੋਈ ਭਾਈ ਕੋਈ ਗੁਰਮੁਖ ਬੰਦਾ ਸੱਚੀ ਗੱਲ ਆਖ ਦੇਵੇ ਵੀ ਸੱਚ ਤਾਂ ਆਹ ਹੈ ਤੇ ਤੁਸੀਂ ਝੂਠ ਬੋਲਦੇ ਹੋ, ਇਹ ਗੱਲ ਸੁਣਨ ਸਾਰ ਝੂਠਾ ਬੰਦਾ ਐਨ ਅੱਗ ਬਬੂਲੇ ਹੋ ਜਾਂਦਾ, ਸੜ ਜਾਂਦਾ ਹੈ। ਜਿਨ੍ਹਾਂ ਅੰਦਰ ਝੂਠ ਵਰਤ ਰਿਹਾ ਹੈ ਉਹਨਾਂ ਨੂੰ ਕਦੇ ਸੱਚ ਨਹੀਂ ਚੰਗਾ ਲੱਗਦਾ ਤੇ ਜੇ ਕੋਈ ਸੱਚ ਬੋਲਦਾ ਝੂਠਾ ਮਨੁੱਖ ਸੜ ਜਾਂਦਾ, ਸੜ ਕੇ ਕੋਲੇ ਬਣ ਜਾਂਦਾ ਹੈ।
ਊੜਿਆਰੀ ਰਜੈ ਕੂੜ ਜੋ ਵਿਸਟਾ ਕਾਗ ਖਾਵਈ।
ਸਾਹਿਬ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜਿਹੜੇ ਆਦਮੀ ਝੂਠੇ ਆਦਮੀ ਨੇ ਝੂਠ ਕਿਉਂ ਬੋਲਦੇ ਨੇ? ਸਤਿਗੁਰੂ ਕਹਿੰਦੇ ਨੇ ਉਹਨਾਂ ਨੂੰ ਝੂਠ ਵਿੱਚੋਂ ਵੀ ਰਸ ਆਉਂਦਾ, ਇਸੇ ਕਰਕੇ ਝੂਠ ਬੋਲਦੇ ਨੇ। ਕੂੜਿਆਰੀ ਰੱਜੈ ਕੂੜ, ਝੂਠਾ ਆਦਮੀ ਝੂਠ ਬੋਲ ਕੇ ਹੀ ਰੱਜਦਾ। ਝੂਠਾ ਆਦਮੀ ਜੇ ਝੂਠ ਨਾ ਬੋਲੇ ਉਹਨੂੰ ਰੋਟੀ ਨਹੀਂ ਹਜ਼ਮ ਆਉਂਦੀ, ਉਹਦੀ ਹਾਲਤ ਇਸ ਤਰ੍ਹਾਂ ਹੈ ਜੋ ਵਿਸ਼ਟਾ ਕਾਗ ਖਾਵੀ, ਜਿਵੇਂ ਕਾਂਗ ਦਾ ਸੁਭਾਵ ਹੈ ਉਹ ਗੰਦਗੀ ਖਾਂਦਾ। ਜੇ ਕੋਈ ਕਾਂ ਨੂੰ ਪੁੱਛੇ ਤੂੰ ਗੰਦਗੀ ਕਿਉਂ ਖਾਂਦਾ, ਉਹਨੂੰ ਉਹਦੇ ਵਿੱਚੋਂ ਰਸ ਆਉਂਦਾ ਤਾਂ ਹੀ ਖਾਂਦਾ। ਇਸੇ ਤਰ੍ਹਾਂ ਸੂਰ ਵੀ ਗੰਦਗੀ ਖਾਂਦੇ ਨੇ, ਕੁੱਤੇ ਵੀ ਗੰਦਗੀ ਖਾਂਦੇ ਨੇ ਤੇ ਉਹਨਾਂ ਨੂੰ ਉਹਦੇ ਵਿੱਚੋਂ ਸਵਾਦ ਆਉਂਦਾ ਤਾਂ ਹੀ ਉਹ ਖਾਂਦੇ ਨੇ। ਇਸੇ ਲਈ ਝੂਠੇ ਆਦਮੀ ਨੂੰ ਝੂਠ ਵਿੱਚੋਂ ਵੀ ਸਵਾਦ ਆਉਂਦਾ, ਇਸੇ ਲਈ ਜਿਵੇਂ ਕਾਂ ਵਿਸ਼ਟਾ ਖਾਂਦਾ ਉਹਨੂੰ ਵਿਸ਼ਟਾ ਵਿੱਚੋਂ ਰਸ ਆਉਂਦਾ, ਝੂਠੇ ਆਦਮੀ ਨੂੰ ਝੂਠ ਦੇ ਵਿੱਚੋਂ ਵੀ ਰਸ ਮਿਲਦਾ ਹੈ।
ਜਿਸ ਹਰ ਹੋਏ ਕਿਰਪਾਲ ਸੋ ਨਾਮ ਧਿਆਵਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਉੱਤੇ ਮੇਰਾ ਵਾਹਿਗੁਰੂ ਕਿਰਪਾਲੂ ਹੁੰਦਾ ਹੈ, ਮੇਰਾ ਕਰਦਾ ਹੈ, ਸੋ ਨਾਮ ਤੇ ਆਵੀ, ਫਿਰ ਉਹੀ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ।
ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲਹਿ ਜਾਵਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹਦੇ ਉੱਤੇ ਵਾਹਿਗੁਰੂ ਮਿਹਰਬਾਨ ਹੁੰਦਾ ਹੈ, ਉਹ ਵਾਹਿਗੁਰੂ ਦਿਆਲੂ ਕਿਰਪਾਲੂ ਹੁੰਦਾ ਹੈ, ਹਰ ਗੁਰਮੁਖ ਨਾਮ ਅਰਾਧ, ਤੇ ਫਿਰ ਉਹ ਗੁਰਮੁਖ ਬਣ ਕੇ ਗੁਰੂ ਅਨੁਸਾਰੀ ਹੋ ਕੇ ਤੇ ਗੁਰੂ ਦੀ ਦੱਸੀ ਮਰਜ਼ਾਦਾ ਅਨੁਸਾਰ ਗੁਰੂ ਵਾਲਾ ਹੋ ਕੇ ਫਿਰ ਉਹ ਵਾਹਿਗੁਰੂ ਦੇ ਨਾਮ ਨੂੰ ਅਰਾਧਦਾ, ਤੇ ਜਦੋਂ ਗੁਰੂ ਵਾਲਾ ਹੋ ਕੇ ਨਾਮ ਨੂੰ ਅਰਾਧਦਾ ਹੈ ਕੂੜ ਪਾਪ ਲਹਿ ਜਾਵੀ। ਆਹ ਜਿਹੜਾ ਝੂਠ ਬੋਲਣਾ ਮਹਾਂਪਾਪ ਗਿਣਿਆ ਜਾਂਦਾ, ਕਿਉਂਕਿ ਸੱਚ ਬੋਲਣਾ ਧਰਮ ਹੈ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਸੱਚ ਬੋਲਣਾ ਧਰਮ ਹੈ, ਝੂਠ ਬੋਲਣਾ ਪਾਪ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਜਿਹੜਾ ਗੁਰੂ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਅਰਾਧਦਾ ਹੈ ਕੂੜ ਪਾਪ ਲਹਿ ਜਾਵੀ, ਆ ਜਿਹੜਾ ਝੂਠ ਦਾ ਪਾਪ ਹੈ ਉਸ ਦਾ ਉਤਰ ਜਾਂਦਾ ਹੈ, ਝੂਠ ਦਾ ਪਾਪ ਲਹਿ ਜਾਂਦਾ ਹੈ, ਇਹ ਕੂੜ ਦਾ ਮਲੰਮਾ ਉਤਰ ਜਾਂਦਾ ਹੈ।
ਸਲੋਕ ਮਹੱਲਾ ਤੀਜਾ ਸੇਖਾ ਚੋ ਚੱਕਿਆ ਚੋ ਆਇਆ ਇਓ ਮਨ ਇਕਤ ਘਰ ਆਣ।
ਲੋ ਹੁਣ ਇਹ ਜਿਹੜਾ ਅਗਲਾ ਸ਼ਲੋਕ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਦਾ, ਇਹ ਕਿਸੇ ਖਾਸ ਵਿਅਕਤੀ ਨੂੰ ਸੰਬੋਧਨ ਕਰਕੇ ਉਚਾਰਨ ਕੀਤਾ। ਇਹਦਾ ਪਹਿਲਾ ਹੀ ਸ਼ਬਦ ਹੈ ਸੇਖਾ, ਚਉ ਚੱਕਿਆ ਚਉ ਆਇਆ। ਸ਼ੇਖ ਇੱਕ ਮੁਸਲਮਾਨਾਂ ਦੀ ਬਿਰਧ ਜਾਤੀ ਹੈ, ਜਿਵੇਂ ਬਾਬਾ ਫਰੀਦ ਜੀ ਵੀ ਸ਼ੇਖ ਹੋਏ ਸਨ। ਹੋਰ ਵੀ ਕਈ ਇਸ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਕਈ ਮਹਾਂਪੁਰਖ ਫਕੀਰ ਸ਼ੇਖਾਂ ਵਿੱਚੋਂ ਹੋਏ ਨੇ। ਸ਼ੇਖ ਬਿਰਧ ਜਾਤੀ ਹੈ। ਔਰ ਇੱਕ ਸ਼ੇਖ ਸ਼੍ਰੀ ਗੋਬਿੰਦਵਾਲ ਸਾਹਿਬ ਆ ਕੇ ਰਹਿਣ ਲੱਗਿਆ। ਉਹਦੇ ਨਾਲ ਉਸਦਾ ਆਪਣਾ ਪਰਿਵਾਰ ਵੀ ਸੀ। ਹੌਲੀ ਹੌਲੀ ਉਸਨੇ ਹੋਰ ਵੀ ਆਪਣੇ ਭਾਈਚਾਰੇ ਨੂੰ ਬੁਲਾ ਲਿਆ ਔਰ ਉੱਥੇ ਆ ਕੇ ਜਦੋਂ ਇਕੱਠੇ ਹੋ ਗਏ, ਫੇਰੇ ਲੱਗੇ ਸ਼ਰਾਰਤਾਂ ਕਰਨ। ਉਹ ਸ਼ਰਾਰਤਾਂ ਕੀ ਸਨ? ਜਦੋਂ ਗੁਰਸਿੱਖ ਮਾਈ ਭਾਈ ਘੜੇ ਲੈ ਕੇ ਬਿਆਸ ਦਰਿਆ ਤੋਂ ਪਾਣੀ ਭਰਨ ਵਾਸਤੇ ਜਾਂਦੇ ਤੇ ਇਹਨਾਂ ਸ਼ੇਖਾਂ ਦੇ ਨੌਜਵਾਨ ਮੁੰਡੇ ਉਹ ਗੁਲੇਲੇ ਮਾਰ ਮਾਰ ਕੇ ਗੁਰਸਿੱਖਾਂ ਦੇ ਘੜੇ ਭੰਨ ਦਿੰਦੇ। ਪਾਣੀ ਡੁੱਲ ਜਾਂਦਾ ਤੇ ਮੁੜ ਕੇ ਹੱਸਦੇ ਮਜ਼ਾਕ ਕਰਦੇ। ਇਹ ਇਹਨਾਂ ਦਾ ਸ਼ੁਗਲ ਬਣਿਆ ਹੋਇਆ ਸੀ ਤੇ ਗੁਰੂ ਮਹਾਰਾਜ ਦੇ ਕੋਲ ਆ ਕੇ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵੀ ਇਹ ਸਿੱਖਾਂ ਦੇ ਮੁੰਡੇ ਬੜੇ ਚਾਂਬਲੇ ਹੋਏ ਨੇ, ਵੀ ਇਸ ਤਰ੍ਹਾਂ ਇਹ ਨੁਕਸਾਨ ਕਰਦੇ ਨੇ, ਸੇਵਾ ਵਿੱਚ ਵਿਘਨ ਪਾਉਂਦੇ ਨੇ। ਗੁਰੂ ਮਹਾਰਾਜ ਕਹਿਣ ਲੱਗੇ, ਕੋਈ ਗੱਲ ਨਹੀਂ, ਵੀ ਤੁਸੀਂ ਧੀਰਜ ਰੱਖੋ, ਹਲੀਮੀ ਰੱਖੋ, ਬਰਦਾਸ਼ਤ ਕਰੋ, ਜੋ ਕੁਝ ਕਰਦੇ ਆ ਕਰੀ ਜਾਣ ਦਿਓ। ਤੇ ਜਦੋਂ ਇੰਨੀ ਗੱਲ ਆਖੀ ਤੇ ਕਹਿਣ ਲੱਗੇ, ਮਹਾਰਾਜ ਫਿਰ ਦੇ ਪਾਣੀ ਭਰਨਾ ਇਹਨਾਂ ਨੇ ਔਖਾ ਕਰ ਦਿੱਤਾ। ਗੁਰੂ ਦਾ ਲੰਗਰ ਚੱਲਦਾ, 24 ਘੰਟੇ ਪਾਣੀ ਦੀ ਲੋੜ ਰਹਿੰਦੀ ਹੈ ਤੇ ਉਸ ਵੇਲੇ ਇਹ ਫਿਰ ਵੀ ਨਾ ਟਲੇ। ਤੇ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਆਖਿਆ, ਤੁਸੀਂ ਇਉਂ ਕਰੋ ਵੀ ਆਹ ਕੱਪੜੇ ਦੇ ਤੁਸੀਂ ਕੂਨੇ ਬਣਾ ਲਓ, ਮਸ਼ਕਾਂ ਬਣਾ ਲਓ। ਤੇ ਫਿਰ ਉਹਨਾਂ ਨੇ ਮਸ਼ਕਾਂ ਬਣਾ ਲਈਆਂ ਤੇ ਜਦੋਂ ਮਸ਼ਕਾਂ ਪਾਣੀ ਦੀਆਂ ਭਰ ਕੇ ਲਿਆਇਆ ਕਰਨ ਤੇ ਉਹਨਾਂ ਨੇ ਤੀਰ ਕਮਾਨ ਬਣਾ ਲਏ, ਉਹ ਤੀਰ ਮਾਰ ਮਾਰ ਕੇ ਮਸ਼ਕਾਂ ਪਾੜ ਦਿਆ ਕਰਨ। ਜਿਹਨੇ ਸ਼ਰਾਰਤ ਕਰਨੀ ਉਹ ਵੀ ਬਾਜ ਨਹੀਂ ਨਾ ਆਉਂਦਾ। ਜਦੋਂ ਮਸ਼ਕਾਂ ਪਾੜਨ ਲੱਗੇ ਤੇ ਫਿਰ ਗੁਰਸੇ ਕਹਿਣ ਲੱਗੇ, ਮਹਾਰਾਜ ਤੇ ਫਿਰ ਵੀ ਨਹੀਂ ਹਟਦੇ ਸੇਵਾ ਵਿੱਚ ਵਿਘਨ ਪਾਉਣ ਤੋਂ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਅੱਛਾ ਫਿਰ ਤੁਸੀਂ ਇਉਂ ਕਰੋ, ਲੋਹੇ ਤੇ ਪਿੱਤਲ ਦੀਆਂ ਗਾਗਰਾਂ ਬਣਾ ਲਓ, ਉਹਨਾਂ ਵਿੱਚ ਜਲ ਲਿਆਇਆ ਕਰੋ। ਉਹ ਲੋਹੇ ਤੇ ਪਿੱਤਲ ਦੀਆਂ ਗਾਗਰਾਂ ਬਣਾ ਲਈਆਂ, ਪਰ ਇਹ ਫਿਰ ਵੀ ਲੋਕ ਛਿਪ ਕੇ ਇੱਟਾਂ ਪੱਥਰ ਮਾਰਨ ਲੱਗ ਪਏ, ਉਹ ਵੀ ਭੰਨਣ ਲੱਗ ਪਏ। ਗੱਲ ਕੀ, ਇਹ ਬਾਜ ਨਾ ਆਏ। ਅਖੀਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਇਹਨਾਂ ਦਾ ਵੱਡਾ ਸੀ ਨਾ ਸ਼ੇਖ, ਉਹਨੂੰ ਆਪਣੇ ਕੋਲ ਸੱਦਿਆ। ਉਂਗਲ ਉਹੀ ਲਾਉਂਦਾ ਸੀ, ਸ਼ਰਾਰਤ ਉਹੀ ਕਰਵਾਉਂਦਾ ਸੀ ਤੇ ਗੁਰੂ ਮਹਾਰਾਜ ਨੇ ਫਿਰ ਇਹਨੂੰ ਉਪਦੇਸ਼ ਦਿੱਤਾ। ਲੋਕੀ ਉਪਦੇਸ਼ ਗੁਰੂ ਮਹਾਰਾਜ ਦਿੰਦੇ ਨੇ, ਸੇਖਾ ਚਉ ਚੱਕਿਆ ਚਉ ਵਾਇਆ, ਇਹੋ ਮਨ ਇਕਤ ਕਰ ਆਣ। ਗੁਰੂ ਮਹਾਰਾਜ ਕਹਿਣ ਲੱਗੇ, ਐ ਸ਼ੇਖ ਚਉ ਚੱਕਿਆ, ਤੂੰ ਚਾਰੇ ਚੱਕਾਂ ਦੇ ਵਿੱਚ ਚੱਕਰ ਲਾਉਣਾ ਤੇ ਚਉ ਵਾਇਆ ਤੇ ਚਾਰ ਸਪੇਰੇ ਵੱਜਦਾ ਫਿਰਦਾ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਤੈਨੂੰ ਟਕਾ ਨਹੀਂ ਆਉਂਦਾ। ਇਹੋ ਮਨ ਇਕਤ ਕਰ ਆਣ, ਤੂੰ ਆਪਣੇ ਇਸ ਮਨ ਨੂੰ ਏਕਤਾ ਦੇ ਘਰ ਦੇ ਵਿੱਚ ਲਿਆ, ਭਾਵ ਸਾਰਿਆਂ ਨੂੰ ਇੱਕੋ ਜਿਹਾ ਸਮਝ। ਕੋਈ ਛੋਟਾ ਹੈ ਵੱਡਾ ਹੈ, ਮੁਸਲਮਾਨ ਹੈ ਚਾਹੇ ਗੈਰ ਮੁਸਲਮਾਨ ਹੈ, ਸਾਰਿਆਂ ਨੂੰ ਇੱਕੋ ਜਿਹਾ ਸਮਝ। ਇਹ ਤੈਨੂੰ ਚਾਹੀਦਾ ਕਿ ਸਾਰਿਆਂ ਨੂੰ ਇੱਕੋ ਜਿਹਾ ਸਮਝੇ ਤੇ ਸਾਰਿਆਂ ਨਾਲ ਪ੍ਰੇਮ ਦਾ ਵਿਹਾਰ ਕਰੇ। ਅਥਵਾ ਸੇਖਾ ਚਉ ਚੱਕਿਆ ਚਉ ਵਾਇਆ, ਇਹਦਾ ਇਉਂ ਵੀ ਅਰਥ ਕੁਛ ਵਿਦਵਾਨਾਂ ਨੇ, ਪ੍ਰਾਚੀਨ ਵਿਦਵਾਨਾਂ ਨੇ ਕੀਤਾ ਹੈ, ਚਉ ਚੱਕਿਆ ਵੀ ਇਹ ਚਾਹ ਦਾ ਚੱਕਿਆ ਹੋਇਆ, ਕਹਿੰਦੇ ਇਹਦਾ ਚਾਹ ਨਾਲ ਪੈਰ ਨਹੀਂ ਚੱਕਿਆ ਜਾਂਦਾ, ਵੀ ਤੇਰਾ ਤੂੰ ਚਾਹ ਦੇ ਨਾਲ ਚੱਕਿਆ ਹੋਇਆ ਤੇ ਚਉ ਵਾਇਆ ਤੇ ਤੂੰ ਚਾਰੇ ਪਾਸੇ ਹਮੇਸ਼ਾ ਲਈ ਵੱਜਦਾ ਫਿਰਦਾ। ਪਰ ਉਹ ਅਰਥ ਵਧੇਰੇ ਠੀਕ ਹੈ, ਚਉ ਚੱਕਿਆ ਚਾਰੇ ਚੱਕਾਂ ਦੇ ਵਿੱਚ ਭਟਕਣ ਵਾਲਾ ਤੇ ਚਾਰੇ ਪਾਸੇ ਵੱਜਣ ਵਾਲਾ, ਵੀ ਤੂੰ ਇਹੋ ਜਿਹਾ ਬਣਿਆ ਹੋਇਆ ਚੁਫੇਰ ਗੜੀਆ, ਚਾਰੇ ਪਾਸੇ ਜਿੱਧਰ ਮਰਜ਼ੀ ਇੱਧਰ ਲਾਈ ਬੁਝਾਈ ਕਰਦਾ ਰਹਿੰਦਾ। ਇਹੋ ਮਨ ਇਕਤ ਕਾਰਨ ਤੂੰ ਆਪਣੇ ਇਸ ਮਨ ਨੂੰ ਏਕਤਾ ਦੇ ਘਰ ਦੇ ਵਿੱਚ ਲਿਆ, ਭਾਵ ਸਾਰਿਆਂ ਨੂੰ ਇੱਕੋ ਜਿਹਾ ਸਮਝ।
ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹ ਸ਼ੇਖ ਨੂੰ ਕਹਿੰਦੇ ਨੇ, ਇਹੜ ਤੇਹੜ ਜਿਹੜੀਆਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਨਾ, ਲਾਈ ਬੁਝਾਈ ਕਰਦੇ, ਉਧਰੋਂ ਮੁੰਡਿਆਂ ਨੂੰ ਸ਼ਰਾਰਤ ਕਰਦੇ ਲਾ ਦਿੱਤੀ, ਇਧਰੋਂ ਆ ਕੇ ਸੱਚਾ ਹੋਣ ਦਾ ਮਾਰਾ, ਉਹ ਮੁੰਡੇ ਤੁਸੀਂ ਇਹ ਕੰਮ ਨਾ ਕਰੋ, ਉਤੋਂ ਇਸ ਤਰ੍ਹਾਂ ਕਰਨ ਲੱਗ ਪਿਆ। ਕਿਉਂਕਿ ਜਿਹੜੇ ਸ਼ਰਾਰਤੀ ਲੋਕ ਹੁੰਦੇ ਨੇ ਆਪੇ ਹੀ ਉਹ ਸੀਖ ਲਾਉਂਦੇ ਨੇ, ਫਿਰ ਆਪ ਹੀ ਕਹਿੰਦੇ ਹੁਣ ਅੱਗ ਬੁਝਾਈਏ, ਲਾਉਂਦੇ ਵੀ ਆਪ ਨੇ, ਬੁਝਾਉਣ ਵੀ ਆਪ ਲੱਗ ਜਾਂਦੇ ਨੇ। ਇਹੋ ਜਿਹੀਆਂ ਸ਼ਰਾਰਤਾਂ ਅਕਸਰ ਇਹ ਜਿਹੜੇ ਸਿਆਸੀ ਲੋਕ ਕਰਦੇ ਰਹਿੰਦੇ ਹਨ, ਇਹੜ ਤੇਹੜ ਛੱਡ ਤੋਂ। ਗੁਰੂ ਮਹਾਰਾਜ ਕਹਿੰਦੇ ਇਹੜ ਤੇਹੜ ਦਾ ਅਰਥ ਜਿਹੜੀਆਂ ਇੱਧਰ ਉੱਧਰ ਦੀਆਂ ਉਲਟੀਆਂ ਪੁਲਟੀਆਂ ਜਿਹੜੀਆਂ ਗੱਲਾਂ ਕਰਨੀਆਂ ਤੂੰ ਛੱਡ ਦੇ, ਸ਼ਰਾਰਤਬਾਜ਼ੀ ਕਰਨੀ ਛੱਡ ਦੇ, ਸੀਖ ਲਾਉਣੀ ਛੱਡ ਦੇ, ਚੁਆਤੀ ਲਾਉਣੀ ਛੱਡ ਦੇ। ਗੁਰ ਕਾ ਸ਼ਬਦ ਪਛਾਣ ਤੇ ਗੁਰੂ ਦੇ ਉਪਦੇਸ਼ ਦੀ ਪਛਾਣ ਕਰ, ਭਾਵ ਜੋ ਗੁਰੂ ਮਹਾਰਾਜ ਕਹਿੰਦੇ ਨੇ ਉਹਨੂੰ ਧਿਆਨ ਨਾਲ ਸੁਣ ਤੇ ਉਹਨੂੰ ਆਪਣੇ ਮਨ ਵਿੱਚ ਵਸਾ।
ਸਤਿਗੁਰ ਅੱਗੇ ਠਹਿਪੋ, ਸਭ ਕੁਝ ਜਾਣੇ ਜਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਸ਼ੇਖ ਨੂੰ, ਕਹਿੰਦੇ ਤੂੰ ਸਤਿਗੁਰੂ ਦੇ ਅੱਗੇ ਡਿੱਗ ਪਾਓ, ਮੁਆਫ਼ੀ ਮੰਗ ਲੈ, ਤੇਰੇ ਸਾਰੇ ਗੁਨਾਹ ਬਖਸ਼ੇ ਜਾਣਗੇ। ਕਿਉਂਕਿ ਸਭ ਕੁਝ ਜਾਣਿਆ ਜਾਣ ਤੇ ਗੁਰੂ ਮਹਾਰਾਜ ਸਭ ਕੁਝ ਜਾਣੀ ਜਾਣ ਨੇ, ਇਸ ਲਈ ਇਹਨਾਂ ਦੇ ਸਾਹਮਣੇ ਝੂਠ ਨਹੀਂ ਚੱਲ ਸਕੇਗਾ। ਤੂੰ ਸਤਿਗੁਰੂ ਤੋਂ ਅੱਗੇ ਨਿਮਾਣਾ ਤੇ ਨਿਮਾਣਾ ਹੋ ਕੇ ਟਹਿ ਪਾਓ ਤੇ ਅਰਦਾਸ ਕਰ, ਬੇਨਤੀ ਕਰ, ਫਿਰ ਤੂੰ ਬਖਸ਼ਿਆ ਜਾ ਸਕਦਾ ਹੈ।
ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ।
ਤੇ ਆਪਣੀ ਆਸਾ ਉਮੀਦ ਤੇ ਮਨਸਾ ਦਾ ਅਰਥ ਹੈ ਇੱਛਾ। ਇਹ ਆਪਣੀ ਉਮੀਦ ਤੇ ਆਪਣੀ ਇੱਛਾ ਨੂੰ ਸਾੜ ਦੇ ਤੇ ਜੇ ਤੂੰ ਰਹਿਣਾ ਹੀ ਆ ਬੇਸ਼ੱਕ ਰਹਿ, ਖੁਸ਼ ਹੋ ਕੇ ਰਹਿ। ਪਰ ਰਹਿਣਾ ਕਿਵੇਂ ਹੈ, ਉਹਦਾ ਢੰਗ ਤਰੀਕਾ ਸਤਿਗੁਰੂ ਦੱਸਦੇ ਨੇ, ਹੋਏ ਰਹੋ ਮਹਿਮਾਨ। ਮਹਿਮਾਨ ਬਣ ਕੇ ਪ੍ਰਾਹੁਣਾ ਬਣ ਕੇ ਰਹਿ। ਜਿਵੇਂ ਕੋਈ ਪ੍ਰਾਹੁਣਾ ਕਿਸੇ ਦੇ ਘਰ ਆਉਂਦਾ ਨਾ, ਉਹ ਬੜੀ ਸਿਆਣਪ ਨਾਲ ਰਹਿੰਦਾ, ਬਈ ਮੈਂ ਇੱਥੇ ਦੋ ਦਿਨ ਤਿੰਨ ਦਿਨ ਰਹਿਣਾ, ਬਈ ਕੋਈ ਇਹੋ ਜਿਹੀ ਗੱਲ ਨਾ ਹੋ ਜਾਵੇ ਮੁੜ ਕੇ ਆਉਣਾ ਜਾਣਾ ਹੀ ਬੰਦ ਹੋ ਜਾਵੇ। ਉਹ ਬੜੇ ਤਰੀਕੇ ਦੇ ਨਾਲ, ਬੜੇ ਹਿਸਾਬ ਦੇ ਨਾਲ, ਬੜੇ ਢੰਗ ਦੇ ਨਾਲ ਰਹਿੰਦਾ। ਇਸੇ ਤਰ੍ਹਾਂ ਸਾਨੂੰ ਸੰਸਾਰ ਵਿੱਚ ਰਹਿਣਾ ਚਾਹੀਦਾ, ਜਿਵੇਂ ਕੋਈ ਪ੍ਰਾਹੁਣਾ ਹਰ ਚੀਜ਼ ਤੋਂ ਚੁਕੰਨਾ ਹੋ ਕੇ, ਵੀ ਕੋਈ ਗਲਤੀ ਨਾ ਹੋਵੇ, ਕੋਈ ਬੱਚੇ ਨਾ ਸ਼ਰਾਰਤ ਕਰਨ, ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਧਿਆਨ ਵਿੱਚ ਰੱਖਦਾ ਹੈ। ਇਸੇ ਤਰ੍ਹਾਂ ਪ੍ਰਾਹੁਣਾ ਬਣ ਕੇ, ਮਹਿਮਾਨ ਬਣ ਕੇ, ਸਤਿਕਾਰਯੋਗ ਬਣ ਕੇ ਸਾਨੂੰ ਰਹਿਣਾ ਚਾਹੀਦਾ ਹੈ।
ਸਤਿਗੁਰ ਕੈ ਪਾਣੈ ਪੀ ਚਲੈ ਤਾਂ ਦਰਗਹਿ ਪਾਵੈ ਮਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਐ ਸ਼ੇਖ, ਜੇ ਤੂੰ ਸਤਿਗੁਰੂ ਦੇ ਪਾਣੀ ਅਨੁਸਾਰ ਹੁਣ ਵੀ ਚੱਲਣਾ ਸ਼ੁਰੂ ਕਰ ਦੇਵੇਂ, ਹੁਣ ਵੀ ਤੂੰ ਗੁਰੂ ਅਨੁਸਾਰ ਹੋ ਕੇ ਚੱਲ ਪਵੇਂ ਤਾਂ ਦਰਗਹਿ ਪਾਵੈ ਮਾਣ, ਤੇ ਫਿਰ ਇੱਥੇ ਕੀ ਦਰਗਾਹ ਵਿੱਚ ਵੀ ਮਾਣ ਸਤਿਕਾਰ ਪਾ ਸਕਦਾ ਹੈ।
ਨਾਨਕ ਜੇ ਨਾਮ ਨਾ ਚੇਤਨੀ ਤਿੰਨ ਥਿਗ ਪਹਿਨਣ ਥਿਗ ਖਾਣ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਬੰਦੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦੇ ਤੇ ਉਹਨਾਂ ਦੇ ਪਹਿਨਣ ਨੂੰ ਵੀ ਤਰਕਾਰ ਹੈ ਤੇ ਉਹਨਾਂ ਦੇ ਖਾਣ ਨੂੰ ਵੀ ਤਰਕਾਰ ਹੈ, ਔਰ ਉਹਨਾਂ ਦੇ ਖਾਣ ਤੇ ਪਹਿਨਣ ਨੂੰ ਦੋਹਾਂ ਨੂੰ ਲਖ ਲਾਣਤ ਹੈ। ਜਿਹੜੇ ਵਾਹਿਗੁਰੂ ਦੇ ਨਾਮ ਨੂੰ ਨਹੀਂ ਚੇਤੇ ਕਰਦੇ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹਾਥ ਨਾ ਆਵੇ ਅਹਿਲਾ ਜਨਮ ਗਵਾਇਆ। ਜਦੋਂ ਗੁਰੂ ਮਹਾਰਾਜ ਨੇ ਸ਼ੇਖ ਨੂੰ ਇਹ ਉਪਦੇਸ਼ ਦਿੱਤਾ ਪਰ ਉਹਦੇ ਉੱਤੇ ਕੋਈ ਅਸਰ ਨਹੀਂ ਹੋਇਆ ਤੇ ਫਿਰ ਵੀ ਇਹ ਸ਼ਰਾਰਤਾਂ ਜਾਰੀ ਰਹੀਆਂ ਤੇ ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਗੁਰਸਿੱਖ ਸੰਗਤਾਂ ਨਾਲ ਸਲਾਹ ਕਰਕੇ ਫਿਰ ਬੌਲੀ ਸਾਹਿਬ ਦੀ ਸੇਵਾ ਸ਼ੁਰੂ ਕੀਤੀ, ਵੀ ਪਾਣੀ ਬਾਹਰ ਲੈਣ ਵਾਸਤੇ ਜਾਣਾ ਪੈਂਦਾ ਸੀ, ਪਾਣੀ ਦਾ ਇੰਤਜ਼ਾਮ ਇੱਥੇ ਕਰ ਲਿਆ ਜਾਵੇ। ਇਹ ਬੌਲੀ ਸਾਹਿਬ ਸਾਡੇ ਸਿੱਖ ਧਰਮ ਦਾ ਪਹਿਲਾ ਤੀਰਥ ਹੈ, ਜੋ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਤਿਆਰ ਕਰਵਾਇਆ ਬੌਲੀ ਸਾਹਿਬ, ਜਿੱਥੇ 84 ਪੌੜੀਆਂ ਬਣਾਈਆਂ ਤੇ ਜਿਹੜੇ ਗੁਰਸਿੱਖ ਇੱਕ ਇੱਕ ਪੌੜੀ ਤੇ ਜਪਜੀ ਸਾਹਿਬ ਦਾ ਸੰਪੂਰਨ ਪਾਠ ਕਰਕੇ 84 ਵਾਰ ਇਸ਼ਨਾਨ ਕਰਦੇ ਨੇ, ਸਣੇ ਕੇਸੀ ਚੁੱਭਾ ਮਾਰਦੇ ਨੇ, ਸਤਿਗੁਰੂ ਮਹਾਰਾਜ ਦਾ ਵਰਦਾਨ ਹੈ ਵੀ ਉਹਨਾਂ ਦੀ 84 ਕੱਟੀ ਜਾਂਦੀ। ਉਹ ਐਸਾ ਤੀਰਥ ਹੋਂਦ ਵਿੱਚ ਆਇਆ ਸੀ। ਸੋ ਰਹੁ ਵਿਚਾਰ, ਹੁਣ ਅੱਗੇ ਸਤਿਗੁਰੂ ਫਰਮਾਉਂਦੇ ਹਨ,
ਮਹੱਲਾ ਤੀਜਾ ਹਰ ਗੁਣ ਤੋਟ ਨਾ ਆਵਈ ਕੀਮਤ ਕਹਿਣ ਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਗੁਣ ਬੇਅੰਤ ਨਹੀਂ, ਉਹਨਾਂ ਦੇ ਵਿੱਚ ਕਦੇ ਤੋਟ ਨਹੀਂ ਆਉਂਦੀ ਤੇ ਨਾ ਹੀ ਉਹਨਾਂ ਗੁਣਾਂ ਦੀ ਕੀਮਤ ਬਿਆਨ ਕੀਤੀ ਜਾ ਸਕਦੀ ਹੈ।
ਨਾਨਕ ਗੁਰਮੁਖ ਹਰ ਗੁਣ ਰਵੈ ਗੁਣ ਮੈਂ ਰਹਿ ਸਮਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਵਿਅਕਤੀ ਹਰ ਵੇਲੇ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦੇ ਹਨ ਤੇ ਗੁਣਾਂ ਦੇ ਵਿੱਚ ਹੀ ਹਮੇਸ਼ਾ ਲਈ ਸਮਾਏ ਰਹਿੰਦੇ ਨੇ, ਗੁਣਾਂ ਦੇ ਵਿੱਚ ਹੀ ਲੀਨ ਹੋਏ ਰਹਿੰਦੇ ਹਨ।
ਪੌੜੀ ਹਰ ਚੋਲੀ ਦੇ ਸਵਾਰੀ ਕੱਢ ਪੈਦੀ ਭਗਤ ਕਰ।
ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਹਰ ਚੋਲੀ ਦੇਹ ਸਵਾਰੀ। ਉਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਾਡੀ ਦੇਹ, ਇੱਕ ਮਾਨੋ ਜਿਵੇਂ ਕੋਈ ਚੋਲੀ ਹੁੰਦੀ ਹੈ, ਪੁਸ਼ਾਕ ਹੁੰਦੀ, ਉਹਦੇ ਵਾਂਗੂ ਬਣਾਈ ਹੈ। ਕੱਢ ਪੈਦੀ ਭਗਤ ਕਰ, ਪਰ ਜਿਹੜੇ ਵਾਹਿਗੁਰੂ ਦੇ ਭਗਤ ਨੇ ਉਹਨਾਂ ਨੇ ਭਗਤੀ ਦਾ ਕਸੀਦਾ ਕੱਢ ਕੇ ਤੇ ਇਸ ਦੇਹ ਰੂਪੀ ਚੋਲੀ ਨੂੰ ਪਹਿਨੇ ਹੈ। ਜਿਵੇਂ ਪੁਰਾਣੇ ਸਮੇਂ ਦਾ ਰਿਵਾਜ ਸੀ, ਬੀਬੀਆਂ ਵੀ ਜਿਹੜੀ ਪੁਸ਼ਾਕ ਧਾਰਨ ਕਰਦੀਆਂ ਸਨ ਉਹਦੇ ਉੱਤੇ ਕਸੀਦਾ ਕੱਢਦੀਆਂ ਸਨ, ਕੋਈ ਹੱਥੀ ਕੋਈ ਦਸਕਾਰੀ ਦਾ ਕੰਮ ਕਰਦੀਆਂ ਸਨ ਤੇ ਫਿਰ ਉਹਨੂੰ ਪਾਉਂਦੀਆਂ ਸਨ। ਹੁਣ ਵੀ ਉਹ ਸੂਟ ਕੱਢਣ ਦਾ ਰਿਵਾਜ ਆਮ ਪ੍ਰਚਲਿਤ ਹੈ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਨੇ ਦੇਹ ਰੂਪੀ ਚੋਲੀ ਬਣਾਈ ਹੈ, ਪਰ ਵਾਹਿਗੁਰੂ ਦੇ ਪਿਆਰਿਆਂ ਨੇ ਇਹਦੇ ਉੱਤੇ ਭਗਤੀ ਦਾ ਕਸੀਦਾ ਕੱਢ ਕੇ ਇਸ ਨੂੰ ਪਹਿਨਿਆ ਹੈ।
ਹਰ ਪਾਟ ਲਗਾ ਅਧਕਾਈ ਬੋ ਬੋ ਵਿਦ ਭਾਤ ਕਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਦੇ ਉੱਤੇ ਬੜਾ ਸੋਹਣਾ ਪਾਠ ਦਾ ਅਰਥ ਹੈ ਰੇਸ਼ਮ ਲੱਗਿਆ ਹੋਇਆ। ਇਹ ਐਸੀ ਰੇਸ਼ਮ ਦੀ ਪੁਸ਼ਾਕ ਹੈ, ਇਸ ਨੂੰ ਬਹੁਤ ਸੋਹਣਾ ਰੇਸ਼ਮ ਲੱਗਿਆ ਹੋਇਆ ਤੇ ਲੱਗਿਆ ਵੀ ਕਈ ਤਰ੍ਹਾਂ ਦਾ ਹੈ। ਬਹੁ ਬਹੁ ਵਿਦ ਭਾਂਤ ਕਰ, ਬਹੁਤ ਤਰੀਕਿਆਂ ਦਾ, ਬਹੁਤ ਰੰਗਾਂ ਦਾ, ਤਰ੍ਹਾਂ ਤਰ੍ਹਾਂ ਦਾ ਇਹਦੇ ਵਿੱਚ ਰੇਸ਼ਮ ਵੀ ਲੱਗਿਆ ਹੋਇਆ ਹੈ। ਉਹ ਰੇਸ਼ਮ ਕਿਹੜਾ ਹੈ? ਉਹ ਹੈ ਵਾਹਿਗੁਰੂ ਦੇ ਜਸ ਦਾ, ਵਾਹਿਗੁਰੂ ਦੇ ਜਸ ਦਾ, ਉਹਦੀ ਕੀਰਤੀ ਦਾ, ਉਹਦੇ ਨਾਮ ਦਾ ਸੁੰਦਰ ਰੇਸ਼ਮ ਵੀ ਲੱਗਿਆ ਹੋਇਆ।
ਕੋਈ ਬੂਝੈ ਬੂਝਣ ਹਾਰਾ ਅੰਤਰ ਵਿਵੇਕ ਕਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਵੀ ਇਸ ਗੱਲ ਨੂੰ ਸਮਝਣ ਵਾਲਾ ਹੀ ਸਮਝ ਸਕਦਾ ਹੈ। ਅੰਤਰ ਵਿਵੇਕ ਕਰ, ਉਹ ਆਪਣੇ ਅੰਤਰ ਆਤਮਾ ਗੁਰੂ ਸ਼ਬਦ ਦੀ ਵਿਚਾਰ ਕਰਕੇ ਅਥਵਾ ਆਤਮਾ ਤੇ ਅਨਾਤਮਾ ਦੀ ਵਿਚਾਰ ਕਰਕੇ ਕੋਈ ਵਿਰਲਾ ਹੀ ਇਸ ਗੱਲ ਨੂੰ ਸਮਝ ਸਕਦਾ ਹੈ ਵੀ ਇਹ ਦੇਹ ਇੱਕ ਚੋਲੀ ਹੈ, ਇਸ ਨੂੰ ਭਗਤੀ ਦਾ ਕਸੀਦਾ ਕੱਢ ਕੇ ਪਹਿਨਿਆ ਜਾ ਸਕਦਾ ਹੈ। ਇਹਨੂੰ ਵਾਹਿਗੁਰੂ ਦੇ ਗੁਣਾਂ ਦਾ, ਪ੍ਰੇਮ ਦਾ ਪੱਟ, ਜਸ ਦਾ ਪੱਟ, ਕਈ ਤਰ੍ਹਾਂ ਦਾ ਇਹਨੂੰ ਰੇਸ਼ਮ ਵੀ ਲੱਗਿਆ ਹੋਇਆ, ਇਸ ਗੱਲ ਨੂੰ, ਇਸ ਬੁਝਾਰਤ ਨੂੰ ਕੋਈ ਵਿਰਲਾ ਹੀ ਸਮਝਦਾ ਹੈ।
ਸੋ ਬੂਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸੋ ਬੂਝੈ ਇਹੋ ਵਿਵੇਕ, ਵਿਵੇਕ ਦਾ ਅਰਥ ਹੈ ਇਸ ਵਿਚਾਰ ਨੂੰ ਉਹੀ ਸਮਝਦਾ ਹੈ ਜਿਸ ਬੁਝਾਏ ਆਪ ਹਰ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਮਝਾਵੇ। ਹਰ ਕੋਈ ਨਹੀਂ ਸਮਝ ਸਕਦਾ ਵੀ ਇਸ ਦੇਹ ਰੂਪੀ ਚੋਲੀ ਨੂੰ ਕਿਵੇਂ ਕਸੀਦਾ ਕੱਢਣਾ ਤੇ ਕਿਵੇਂ ਇਸ ਨੂੰ ਰੇਸ਼ਮ ਲਾਉਣਾ, ਕਿਵੇਂ ਇਸ ਨੂੰ ਪਹਿਨਣਾ ਹੈ।
ਜਨ ਨਾਨਕ ਕਹੇ ਵਿਚਾਰਾ ਗੁਰਮੁਖ ਹਰ ਸਤ ਹਰ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਮੈਂ ਇਹ ਤੁਹਾਨੂੰ ਵਿਚਾਰ ਦੱਸ ਰਿਹਾ ਹਾਂ। ਕਿਹੜੀ ਵਿਚਾਰ? ਗੁਰਮੁਖ ਹਰ ਸਤ ਹਰ, ਬਈ ਗੁਰੂ ਦੁਆਰਾ ਜੋ ਅਕਾਲ ਪੁਰਖ ਵਾਹਿਗੁਰੂ ਸਤ ਸਰੂਪ ਹੈ, ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਕਰੋ, ਰਸਨਾ ਦੁਆਰਾ ਵੀ ਤੇ ਮਨ ਦੁਆਰਾ ਵੀ ਵਾਹਿਗੁਰੂ 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 ਜਪਿਆ ਕਰੋ। ਇਹਦੇ ਨਾਲ ਤੁਹਾਡੇ ਜੀਵਨ ਦੀ ਸਫਲਤਾ ਹੋ ਜਾਵੇਗੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਉਹ ਬੁਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ, ਜਨ ਨਾਨਕ ਕਹੇ ਵਿਚਾਰਾ ਗੁਰਮੁਖ ਹਰ ਸਤ ਹਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।